ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਵਿਦਵਾਨ ਤਾਂ ਮੈਂ ਹੈ ਨਹੀਂ, ਨਾ ਮੈਨੂੰ ਬਹੁਤੀ ਇੰਨੀ ਸਮਝ ਹੈ, ਪਰ ਦਰਦ ਹੈਗਾ। ਦਰਦ ਇਹ ਆ ਕਿ ਜਿਵੇਂ ਜੁੱਗਾ ਸਿੰਘ ਨੇ ਕਿਹਾ ਵੀ ਭਾਈ ਕਾਰਕੁਨ ਕਿਉਂ ਲਿਖਿਆ। ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਸਮਝਦੇ ਬਹੁਤ ਆ, ਸਮਝ ਹਰੇਕ ਕੋਲ ਆ, ਗਿਆਨ ਹਰੇਕ ਕੋਲ ਆ, ਕਿਉਂਕਿ ਜ਼ਮਾਨਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ, ਪਤਾ ਹਰੇਕ ਨੂੰ ਆ ਵੀ ਬੋਲੀ ਮਾਰੀ ਜਾ ਰਹੀ ਹੈ, ਸਾਡੇ ਵਜੂਦ ਨੂੰ ਖਤਮ ਕੀਤਾ ਜਾ ਰਿਹਾ, ਸਾਡੇ ਇਤਿਹਾਸ ਨੂੰ ਮਾਰਿਆ ਜਾ ਰਿਹਾ। ਸਮਝ ਹੈਗੀ ਹੈ ਪਰ ਅੰਦਰ ਦਰਦ ਨਹੀਂ ਹੈਗਾ। ਜਿੰਨਾ ਚਿਰ ਮੈਨੂੰ ਲੱਗਦਾ ਬੰਦੇ ਦੇ ਅੰਦਰ ਦਰਦ ਨਹੀਂ ਨਾ ਹੁੰਦਾ, ਅੰਦਰੋਂ ਮਹਿਸੂਸ ਨਹੀਂ ਕਰਦਾ, ਉਨਾ ਚਿਰ ਬੰਦਾ ਉੱਠ ਕੇ ਲੜਦਾ ਨਹੀਂ। ਸੋ ਦਰਦ ਨੂੰ ਮਹਿਸੂਸ ਕਰਨ ਦੀ ਲੋੜ ਆ ਵੀ ਗੱਲ ਇੱਥੋਂ ਤੱਕ ਪਹੁੰਚ ਗਈ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਨਵੀਂ ਸਿੱਖਿਆ ਨੀਤੀ ਲੈ ਕੇ ਆਏ ਆ, ਇਹ ਸਿੱਖਿਆ ਨੀਤੀ ਦੇ ਨਾਲ ਕਿਵੇਂ ਸਾਡੀ ਮਾਨਸਿਕਤਾ ਨੂੰ ਗੁਲਾਮ ਬਣਾਉਣਾ, ਕਿਵੇਂ ਸਾਡੇ ਇਤਿਹਾਸ ਨੂੰ ਖਤਮ ਕਰਨਾ, ਕਿਵੇਂ ਸਾਡੀਆਂ ਪਛਾਣਾਂ ਨੂੰ ਖਤਮ ਕਰਨਾ, ਕਿਵੇਂ ਸਾਡੇ ਵਜੂਦ ਨੂੰ ਮਾਰਨਾ, ਇਹ ਸਾਰਾ ਇਹਦੇ ਵਿੱਚੋਂ ਹੀ ਨਿਕਲਣਾ। ਆਮ ਹੀ ਗੱਲਾਂ ਚੱਲਦੀਆਂ, ਇੱਕ ਦੇਸ਼ ਇੱਕ ਚੋਣ, ਇੱਕ ਦੇਸ਼ ਇੱਕ ਰੰਗ, ਇੱਕ ਦੇਸ਼ ਇੱਕ ਬੋਲੀ, ਇਹ ਤਾਂ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਕੰਮ। ਹੁਣ ਉਹਨਾਂ ਨੇ ਇਹ ਸਿੱਖਿਆ ਨੀਤੀ ਲਿਆ ਕੇ ਲਾਗੂ ਵੀ ਕਰਤਾ। ਮੈਂ ਦੱਖਣ 'ਚ ਜਾ ਕੇ ਆਇਆ, ਮੈਂ ਬੰਗਾਲ 'ਚ ਵੀ ਜਾ ਕੇ ਆਇਆ, ਮੈਂ ਇਹੀ ਦੇਖਣ ਗਿਆ ਸੀ ਵੀ ਉਹ ਲੋਕ ਕਿੰਨੇ ਕੁ ਸਮਰਪਿਤ ਨੇ ਆਪਣੀ ਬੋਲੀਆਂ ਨੂੰ ਲੈ ਕੇ, ਆਪਣੇ ਸੱਭਿਆਚਾਰ ਨੂੰ ਲੈ ਕੇ, ਸਾਡੇ ਨਾਲੋਂ ਕਿਤੇ ਜ਼ਿਆਦਾ ਜਾਗੇ ਹੋਏ ਲੋਕ ਨੇ। ਅਸੀਂ ਬੰਗਲੌਰ ਉਤਰੇ, ਬੰਗਲੌਰ ਉਤਰ ਕੇ ਉਹ ਕਾਰ ਅਸੀਂ ਕਰਾਈ ਗੱਡੀ, ਅਸੀਂ ਉਹਦੇ ਨਾਲ ਹਿੰਦੀ 'ਚ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹ 5-7 ਮਿੰਟ ਦਾ ਬੋਲੇ ਹੀ ਨਹੀਂ। ਜਿਹੜੇ ਬੰਦੇ ਆਪਣੇ ਪੰਜਾਬੀ ਕੋਲ ਹੀ ਪਹੁੰਚਣਾ ਸੀ, ਉਹਨੂੰ ਉਹਨਾਂ ਦੀ ਬੋਲੀ ਆਉਂਦੀ ਸੀ ਕੰਨੜ, ਉਹਨੂੰ ਫੋਨ ਕੀਤਾ ਵੀ ਬਾਈ ਤੂੰ ਹੀ ਸਮਝਾ ਦੇ ਸਾਨੂੰ ਟਿਕਾਣੇ 'ਤੇ ਲਿਆਊਗਾ। ਤਾਂ ਉਹਨੇ ਫੋਨ ਕਰਕੇ ਅਸੀਂ ਕੰਨ ਨਾਲ ਲਾਇਆ, ਫਿਰ ਉਹਨੇ ਸਮਝਾਇਆ, ਫਿਰ ਸਾਨੂੰ ਟਿਕਾਣੇ 'ਤੇ ਲੈ ਕੇ ਗਿਆ। ਉਹ ਇੱਥੋਂ ਤੱਕ ਦੁਖੀ ਹੋ ਗਿਆ, ਗੁੱਸੇ ਹੋ ਗਿਆ, ਗੱਡੀ ਰੋਕ ਲਈ, ਇੱਕ ਵਾਰ ਦਾ ਕਾਰ ਹੀ ਰੋਕ ਲਈ, ਰਾਹ ਜਾਂਦੇ ਨੇ ਵੀ ਉਤਰੀ ਜਾਓ ਤੁਸੀਂ ਯਾਰ, ਨਾ ਸਾਨੂੰ ਸਮਝ ਪਵੇ ਕੀ ਬੋਲੀ ਜਾਂਦਾ। ਸੋ ਇੰਨੇ ਸਮਰਪਿਤ ਨੇ ਉਹ ਲੋਕ। ਇੱਥੇ ਹੁਣ ਆਪਾਂ ਦੇਖਦੇ ਹਾਂ ਵੀ ਸਰਕਾਰ ਨੇ ਮੰਨ ਵੀ ਲਿਆ, 11 ਤਰੀਕ ਨੂੰ ਦੇਸ਼ ਦੀ ਸਰਵਉੱਚ ਅਦਾਲਤ ਨੇ ਇਹ ਸਾਰਿਆਂ ਕੋਲੋਂ ਜਵਾਬ ਮੰਗਿਆ ਵੀ ਤੁਸੀਂ ਦੱਸੋ ਭਾਈ ਆਪੋ ਆਪਣੇ ਸੂਬਿਆਂ ਦੇ ਵਿੱਚ ਕਿਸ ਪੱਧਰ ਤੱਕ ਇਹ ਸਿੱਖਿਆ ਨੀਤੀ ਲਾਗੂ ਕਰ ਚੁੱਕੇ ਹਾਂ। ਉਹ ਪੰਜਾਬ ਸਰਕਾਰ ਨੇ ਗਾਹਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਸ਼ੁਰੂ ਕਰਤਾ। ਹੁਣ ਆਹ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੇ ਆਪਾਂ ਅੱਜ ਖੜ੍ਹੇ ਹਾਂ, ਇਹ ਯੂਨੀਵਰਸਿਟੀਆਂ ਬਣੀਆਂ ਕਾਹਦੇ ਲਈ ਸੀ? ਜੇ ਪੰਜਾਬੀ ਯੂਨੀਵਰਸਿਟੀ ਬਣੀ ਆ ਤਾਂ ਪੰਜਾਬੀ ਯੂਨੀਵਰਸਿਟੀ ਪੰਜਾਬੀ ਮਾਂ ਬੋਲੀ ਨੂੰ, ਪੰਜਾਬੀ ਵਿਰਸੇ ਨੂੰ, ਇਹਨੂੰ ਪ੍ਰਫੁੱਲਿਤ ਕਰਨ ਦੇ ਲਈ, ਬਚਾਉਣ ਦੇ ਲਈ, ਉਹਨੂੰ ਅੱਗੇ ਲਿਜਾਣ ਦੇ ਲਈ ਬਣੀ ਸੀ। ਪਰ ਸਭ ਤੋਂ ਪਹਿਲਾਂ ਇਹ ਨੀਤੀ ਲਾਗੂ ਹੀ ਯੂਨੀਵਰਸਿਟੀ 'ਚ ਹੋਈ ਆ। ਇੱਥੋਂ ਤੱਕ ਹਾਲਾਤ ਹੈ ਯੂਨੀਵਰਸਿਟੀ ਦੇ ਇੱਥੇ ਕਿ ਬਹੁਤੇ ਵਿਭਾਗਾਂ ਦੇ ਵਿੱਚ, ਜੇ ਮੈਂ ਬੀਟੈਕ ਦੀ ਜਾਂ ਹੋਰ ਵਿਭਾਗਾਂ ਦੀ ਗੱਲ ਕਰਾਂ, ਪੰਜਾਬੀ ਦੇ ਅਧਿਆਪਕ ਹੀ ਨਹੀਂ ਹੈਗੇ। ਇੱਥੇ ਪਹਿਲਾਂ ਘੁੰਮਣ ਸਾਹਿਬ VC ਹੁੰਦੇ ਸੀਗੇ, ਉਦੋਂ ਕਹਿ ਕਹਾ ਕੇ ਉਹਨਾਂ ਨੂੰ ਬੋਰਡਾਂ ਦੇ ਉੱਤੇ ਪੰਜਾਬੀ ਕਰਾਈ ਸੀ ਇਹ ਯੂਨੀਵਰਸਿਟੀ ਦੇ ਵਿੱਚ ਅਸੀਂ ਇੱਥੇ ਆ ਕੇ, ਅੱਜ 4 ਸਾਲ ਪਹਿਲਾਂ। ਨਹੀਂ, ਬੋਰਡਾਂ ਦੇ ਉੱਤੇ ਵੀ ਪੰਜਾਬੀ ਨਹੀਂ ਸੀ ਲਿਖੀ ਹੋਈ। ਇਹ ਸਾਡੀ ਉਹ ਪੰਜਾਬੀ ਯੂਨੀਵਰਸਿਟੀ ਦੇ ਹਾਲਾਤ ਨੇ ਜਿਹੜੇ ਕਹੇ ਜਾਂਦੇ ਨੇ ਵੀ ਦੁਨੀਆ ਦੀ ਦੂਜੀ ਯੂਨੀਵਰਸਿਟੀ ਹੈ ਜਿਹੜੀ ਬੋਲੀ ਦੇ ਆਧਾਰ 'ਤੇ ਬਣੀ ਹੋਈ ਆ। ਅਤੇ ਫਿਰ ਜੇ ਸਾਡੀਆਂ ਯੂਨੀਵਰਸਿਟੀਆਂ ਦੇ ਹਾਲ ਨੇ, ਤਾਂ ਫਿਰ ਜਿਹੜੇ ਸਾਡੇ ਮਹੱਤਵ ਲੋਕ ਨੇ ਵਿਚਾਰੇ ਪਿੰਡਾਂ 'ਚ ਬੈਠੇ, ਉਹਨਾਂ ਨੂੰ ਸਿੱਖਿਆ ਨੀਤੀ ਕੀ ਹੈ, ਇਹਦੇ ਨੁਕਸਾਨ ਕੀ ਹੈ, ਨਫੇ ਕੀ ਹੈ, ਇਹ ਤਾਂ ਕਦੋਂ ਪਤਾ ਲੱਗਿਆ? ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਹੁਣ ਇਹ ਗੱਲਾਂ ਬਹੁਤ ਦਿਲ ਨੂੰ ਲੁਭਾਉਣ ਵਾਲੀਆਂ ਲੱਗਦੀਆਂ ਨੇ, ਟੁੰਬ ਪਈਆਂ ਗੱਲਾਂ ਲੱਗਦੀਆਂ ਨੇ ਜਦੋਂ ਕਹਿੰਦੇ ਨੇ ਜੀ। ਇੱਕ ਉਹਨਾਂ ਨੇ ਗੱਲ ਪ੍ਰਚਾਰੀ ਹੈ, ਮੈਂ ਉਹਨਾਂ ਦੇ ਵਕੀਲ ਦਾ ਜਿਹੜੇ ਨੇ ਹਲਫਨਾਮਾ ਦਾਇਰ ਕੀਤਾ ਸੁਪਰੀਮ ਕੋਰਟ ਦੇ ਵਿੱਚ, ਮੈਂ ਉਹਦਾ ਬਿਆਨ ਸੁਣ ਰਿਹਾ ਸੀ। ਉਹ ਕਹਿੰਦਾ ਜੀ ਦੇਖੋ, ਜਿਹੜੀ ਪ੍ਰਾਇਮਰੀ ਸਿੱਖਿਆ, ਜਿਹੜੀ 5ਵੀਂ ਤੱਕ ਦੀ ਸਿੱਖਿਆ ਜੀ, ਉਹ ਤਾਂ ਉਹਨਾਂ ਦੀ ਖੇਤਰੀ ਬੋਲੀ ਦਿੱਤੀ ਜਾਣੀ ਹੈ, ਪੰਜਾਬੀਆਂ ਦੀ ਪੰਜਾਬੀ, ਬੰਗਾਲੀਆਂ ਦੀ ਬੰਗਾਲੀ, ਤਾਮਿਲਾਂ ਦੀ ਤਾਮਿਲ 'ਚ। ਹਰ ਬੰਦੇ ਨੂੰ ਦੇਖਣ ਨੂੰ ਲੱਗੂਗਾ ਕਿ ਇਹ ਤਾਂ ਬਹੁਤ ਸੋਹਣੀ ਗੱਲ ਹੋ ਰਹੀ ਆ, ਇਹ ਤਾਂ ਸਾਡੀ ਬੋਲੀ ਦੇ ਵਿੱਚ ਸਾਰਾ ਸਾਡੇ ਬੱਚਿਆਂ ਨੂੰ ਪੜ੍ਹਾਇਆ ਜਾਣਾ। ਇਹ ਬਿਨਾਂ ਗੱਲ ਤੋਂ ਹੀ ਵਿਰੋਧ ਕਰੀ ਜਾਂਦੇ ਆ, ਇਹ ਜਾਣ ਬੁੱਝ ਕੇ ਵਿਰੋਧ ਕਰੀ ਜਾਂਦੇ ਆ, ਜਾਂ ਸਿਆਸਤ ਕਰਨਾ ਚਾਹੁੰਦੇ ਆ। ਹੁਣ ਉਹਨਾਂ ਨੇ ਜਿਹੜਾ ਫਾਰਮੂਲਾ ਵਰਤਿਆ, ਉਹ ਜਿਵੇਂ 5-3-3-4, ਜਿਵੇਂ ਪਹਿਲੀਆਂ 5 ਜਿਹੜੀਆਂ ਕਲਾਸਾਂ ਨੇ ਉਹ ਤੁਹਾਡੀ ਮਾਂ ਬੋਲੀ 'ਚ, ਉਹ ਪੰਜ ਕਲਾਸਾਂ ਵੀ ਗਾਹਾਂ ਕਿਹੜੀਆਂ ਨੇ ਜਿਹੜੀ ਆਪਾਂ ਆਂਗਣਵਾੜੀ ਪੜ੍ਹਦੇ ਹੁੰਦੇ ਸੀਗੇ ਅੱਗੇ, ਉਹ ਐਲ ਕੇ ਜੀ ਹੁਣ ਯੂ ਕੇ ਜੀ ਨਰਸਰੀ ਆ ਗਈ, ਉਹ ਤੀਜੀ ਤੱਕ ਦਾ ਜਵਾਕ ਬੈਠਣਾ ਹੀ ਸਿੱਖਦਾ, ਉਹ ਤਿੰਨ ਕਲਾਸਾਂ ਤਾਂ ਪਹਿਲੀ ਅਤੇ ਦੂਜੀ ਪੰਜ ਬਣ ਗਈਆਂ। ਜਾਣੇ ਦੋ ਕਲਾਸਾਂ ਤੁਸੀਂ ਜੇ ਕਹੋਗੇ ਪਹਿਲੀ ਅਤੇ ਦੂਜੀ, ਤੁਹਾਡਾ ਜਵਾਕ ਤੁਹਾਡੀ ਮਾਂ ਬੋਲੀ 'ਚ ਪੜ੍ਹੂਗਾ। ਅੱਗੇ ਫਿਰ ਜਿਹੜਾ ਤਿੰਨ ਭਾਸ਼ਾਈ ਫਾਰਮੂਲਾ ਆ ਜਾਣਾ, ਅੱਗੇ ਜਾ ਕੇ ਜਿਹੜਾ ਆਉਣਾ ਨੌਵੀਂ ਦਸਵੀਂ ਗਿਆਰਵੀਂ ਬਾਰ੍ਹਵੀਂ, ਉਹ ਕਹਿੰਦੇ ਵੀ ਇੱਥੇ ਸੰਸਕ੍ਰਿਤ ਪੜ੍ਹਨੀ ਜ਼ਰੂਰੀ ਹੈ, ਇਹ ਲਾਜ਼ਮੀ ਹੋਊਗੀ। ਦੂਜੀ ਪੜ੍ਹਾਉਣੀ ਆ ਪੜ੍ਹਾ ਲਓ, ਨਹੀਂ ਤੁਹਾਡੀ ਮਰਜ਼ੀ ਹੈ। ਹੁਣ ਜਿਵੇਂ ਆਮ ਤੌਰ 'ਤੇ ਆਪਾਂ ਕਹਿ ਦਈਏ ਵੀ ਭਾਈ ਗੁਰਦੁਆਰੇ ਆਉਣਾ, ਸਿਰ ਢੱਕਣਾ ਨਹੀਂ ਢੱਕਣਾ ਤੇਰੀ ਮਰਜ਼ੀ ਹੈ। ਤੁਸੀਂ ਪੰਜਾਬ 'ਚ ਰਹਿੰਦੇ ਹੋ, ਕਿਤੇ ਵੀ ਰਹਿੰਦੇ ਹੋ, ਕੋਈ ਨਸ਼ਾ ਖਾ ਪੀ ਸਕਦੇ ਹੋ, ਕੋਈ ਗੱਲ ਨਹੀਂ, ਕੋਈ ਬੀਜ ਸਕਦੇ ਹੋ, ਇੱਥੇ ਡੋਡੇ ਬੀਜਣ 'ਤੇ ਤਾਂ ਆਪਾਂ ਨੂੰ ਪਾਬੰਦੀ ਹੈ। ਹਰ ਖਿੱਤੇ ਦੀ ਜਿਹਨੂੰ ਆਪਾਂ ਸੱਭਿਆ ਕਹਿ ਦਿੰਦੇ ਹਾਂ ਕਿ ਸੱਭਿਅਕ ਇਹ ਸਾਡਾ ਸਮਾਜ ਹੈ, ਉਹਦੀਆਂ ਮਰਿਆਦਾਵਾਂ ਹੁੰਦੀਆਂ ਨੇ, ਉਹਦਾ ਇੱਕ ਆਪਣਾ ਤਾਣਾ ਬਾਣਾ ਹੁੰਦਾ, ਉਹਦੀਆਂ ਕੁਝ ਬੰਦਸ਼ਾਂ ਹੁੰਦੀਆਂ ਨੇ, ਪਰ ਬੋਲੀ ਲਈ ਇੱਥੇ ਕੋਈ ਨਹੀਂ ਵੀ ਸੰਸਕ੍ਰਿਤ ਜ਼ਰੂਰੀ ਹੈ, ਬਾਕੀ ਤੁਸੀਂ ਜੋ ਮਰਜ਼ੀ ਪੜ੍ਹਾ ਲਓ, ਜੇ ਮਰਜ਼ੀ ਜੇ ਪੜ੍ਹਨਾ ਚਾਹੁੰਦਾ ਕੋਈ ਪੜ੍ਹ ਲਏ, ਨਹੀਂ ਪੜ੍ਹਨਾ ਚਾਹੁੰਦਾ ਕੋਈ ਨਹੀਂ ਪੜ੍ਹ ਲਏ। ਹੁਣ ਅਗਲੀ ਗੱਲ ਆ ਜਾਂਦੀ ਆ ਵੀ ਬਹੁਤ ਵਾਰੀ ਇਹ ਸਵਾਲ ਹੁੰਦਾ, ਮੈਨੂੰ ਬਹੁਤ ਵਾਰੀ ਹੁੰਦਾ, ਮੈਂ ਪਿੰਡਾਂ ਜਾ ਕੇ ਬੋਲਦਾ ਜਾਂ ਕਈ ਬੰਦਿਆਂ ਨਾਲ ਮੇਰੀ ਗੱਲਬਾਤ ਹੁੰਦੀ ਆ, ਉਹ ਕਹਿੰਦੇ ਯਾਰ ਬੋਲੀ ਕਿਵੇਂ ਮਰਜੂਗੀ, ਬੋਲੀ ਦੇ ਵਿੱਚ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖੇ ਹੋਏ ਨੇ, ਗੁਰਮੁਖੀ ਲਿਪੀ ਆ, ਜਿੰਨਾ ਚਿਰ ਸਾਡੇ ਕੋਲ ਲਿਪੀ ਜਾਂਦੀ ਆ ਸਾਡੀ ਬੋਲੀ ਨਹੀਂ ਮਰ ਸਕਦੀ। ਤਾਂ ਦੋ ਵਿਦਵਾਨ ਬੈਠੇ ਆ, ਮੈਂ ਸਵਾਲ ਕਰ ਰਿਹਾ, ਇਹ ਜਵਾਬ ਜ਼ਰੂਰ ਦੇ ਕੇ ਜਾਣ ਇਸ ਗੱਲ ਦਾ ਕਿ ਕੀ ਇੱਥੇ ਪਾਲੀ ਭਾਸ਼ਾ ਕਿੱਥੇ ਗਈ ਬਈ, ਪਾਲੀ ਅਵਧੀ ਬ੍ਰਿਜ ਮੈਥਲੀ ਇਹ ਕਿੱਥੇ ਗਈਆਂ, ਇਹਨਾਂ ਦੇ ਵਿੱਚ ਵੀ ਗ੍ਰੰਥ ਰਚੇ ਗਏ ਸੀ ਨਾ। ਮੈਂ ਇੰਗਲੈਂਡ ਤੋਂ ਕੋਈ ਮੈਨੂੰ ਬੰਦਾ ਮਿਲਣ ਆ ਗਿਆ, ਨਾਲ ਦਾ ਪਰਿਵਾਰ ਸੀ, ਜਵਾਕ ਸੀਗੇ ਉਹਦੇ, ਮੈਂ ਜਿੱਥੇ ਮੈਨੂੰ ਕੋਈ ਬੰਦਾ ਮਿਲਦਾ ਮੈਂ ਗੱਲ ਜ਼ਰੂਰ ਕਰਦਾ, ਚਾਹੇ ਮੈਂ ਕਿਸੇ ਦੇ ਘਰ ਜਾਵਾਂ ਚਾਹੇ ਕੋਈ ਮੈਨੂੰ ਬਾਹਰ ਮਿਲੇ, ਉਹਦਾ ਜਵਾਕ ਹੁੰਦਾ ਉਹਨੂੰ ਪੁੱਛਦਾ ਵੀ ਭਾਈ ਪੰਜਾਬੀ ਆਉਂਦੀ ਆ, ਲਾਇਆ ਹੋਇਆ, ਜੋੜ ਰਿਹਾ ਕਿ ਨਹੀਂ ਜੋੜ ਰਿਹਾ। ਮੈਨੂੰ ਪੁੱਛਿਆ, ਮੈਂ ਕਿਹਾ ਬਾਈ ਇਹ ਬੱਚੇ, ਕਹਿੰਦਾ ਦੋ ਮੁੰਡੇ ਕੁੜੀ ਸੀ, ਕਹਿੰਦਾ ਮੇਰੇ ਹੀ ਆ, ਉੱਥੇ ਪੈਦਾ ਹੋਏ ਇੰਗਲੈਂਡ 'ਚ ਜੰਮੇ ਆ ਇਹ, ਮੈਂ ਕਿਹਾ ਪੰਜਾਬੀ ਨਾਲ ਜੁੜੇ ਹੋਏ ਆ, ਕਹਿੰਦਾ ਥੋੜ੍ਹੀ ਮੋਟੀ ਬੋਲ ਲੈਂਦੇ ਆ ਕਿਉਂ ਘਰੇ ਬੋਲਦੇ ਆ, ਪੜ੍ਹਨੀ ਲਿਖਣੀ ਨਹੀਂ ਆਉਂਦੀ, ਸਿਰਾਂ 'ਤੇ ਜੁੜੇ ਦੋਨੇ ਜਵਾਕਾਂ ਦੇ। ਫਿਰ ਮੈਂ ਕਿਹਾ ਬਾਈ ਸਿਰਾਂ 'ਤੇ ਜੁੜੇ ਆ, ਇਹ ਗੁਰਬਾਣੀ ਪੜ੍ਹਦੇ ਹੋਣੇ ਆ, ਕਹਿੰਦਾ ਗੁਰਬਾਣੀ ਪੜ੍ਹਦੇ ਆ। ਮੈਂ ਫਿਰ ਉਹ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਫਿਰ ਪੜ੍ਹਦੇ ਕਿਵੇਂ ਆ, ਕਹਿੰਦਾ ਉਹ ਅੰਗਰੇਜ਼ੀ 'ਚ ਅਨੁਵਾਦ ਹੋਇਆ ਪੜ੍ਹ ਲੈਂਦੇ ਆ। ਹੁਣ ਅਸੀਂ ਇੱਥੋਂ ਤੱਕ ਗਏ ਖੜ੍ਹੇ ਹਾਂ, ਅਤੇ ਇਹ ਗੱਲ ਮੈਂ ਬਹੁਤ ਵਾਰੀ ਸੁਣਾਈ ਹੈ ਵੀ ਮੈਂ ਸੁਲਤਾਨਪੁਰ ਲੋਧੀ ਗਿਆ ਸੀ, ਉਹਦੇ 6 ਗੋਰੇ ਮਿਲੇ ਮੈਨੂੰ, ਸਿਰਾਂ ਦੇ ਦਸਤਾਰਾਂ ਦਮਾਲੇ ਅਤੇ ਦਾੜੇ ਉਹਨਾਂ ਦੇ ਪ੍ਰਕਾਸ਼ ਕੀਤੇ ਵੇ, ਇੱਕ ਆਪਣਾ ਪੰਜਾਬੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਪੰਜਾਬੀ ਬੋਲਣ ਖੜ੍ਹੇ ਹੋ, 5-7 ਗੱਲਾਂ ਕਰ ਰਹੇ ਸੀ ਆਪਸ 'ਚ, ਤਾਂ ਮੈਂ ਕਿਹਾ, ਮੈਂ ਕਿਹਾ ਬਾਈ ਪੰਜਾਬੀ ਬਹੁਤ ਸੋਹਣੀ ਬੋਲਦੇ ਆ, ਲੱਗਦੇ ਨਹੀਂ ਪੰਜਾਬੀ। ਕਹਿੰਦਾ ਹਾਂ ਪੰਜਾਬੀ ਨਹੀਂ ਹੈਗੇ, ਮੇਰੇ ਨਾਲ ਆਏ ਨੇ, ਸਵੀਡਨ ਤੋਂ ਅਸੀਂ ਆਏ ਹਾਂ। ਮੈਂ ਕਿਹਾ ਪੰਜਾਬੀ ਬੋਲਦੇ ਕਿਵੇਂ ਆ, ਕਹਿੰਦਾ ਇਕੱਲੀ ਬੋਲਦੇ ਨਹੀਂ, ਪੜ੍ਹਨੀ ਵੀ ਜਾਣਦੇ ਆ ਅਤੇ ਇਹ ਲਿਖਣੀ ਵੀ ਜਾਣਦੇ ਆ। ਮੈਂ ਪੜ੍ਹਨੀ ਲਿਖਣੀ ਕਿਉਂ ਸਿੱਖੀ, ਵਜ੍ਹਾ ਕੀ ਆ? ਕਹਿੰਦਾ ਤੂੰ ਆਪ ਪੁੱਛ। ਉਹ ਮੈਂ ਗੋਰੇ ਨੂੰ ਪੁੱਛਿਆ, ਮੈਂ ਬਾਈ ਤੂੰ ਪੰਜਾਬੀ? ਉਹ ਐਂ ਠੇਠ ਪੰਜਾਬੀ ਬੋਲੇ ਜਿਵੇਂ ਆਪਣੇ ਜਿਵੇਂ ਪਿੰਡਾਂ ਵਾਲੇ ਆਪਾਂ ਬੋਲਦੇ ਹਾਂ। ਉਹ ਕਹਿੰਦਾ ਬਾਈ ਮੈਂ ਪੜ੍ਹ ਵੀ ਲੈਂਦਾ, ਲਿਖ ਵੀ ਲੈਂਦਾ, ਬੋਲ ਵੀ ਲੈਂਦਾ। ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਲੱਥਾ ਹੋਇਆ ਪਹਿਲਾਂ ਤਰਜਮਾ ਹੋਇਆ ਵਾ, ਉਹਦਾ ਅਨੁਵਾਦ ਹੋਇਆ, ਮੈਂ ਅੰਗਰੇਜ਼ੀ 'ਚ ਪੜ੍ਹਿਆ, ਮੈਨੂੰ ਬੜਾ ਆਨੰਦ ਆਇਆ। ਕਹਿੰਦਾ ਫਿਰ ਮੈਂ ਸੋਚਿਓ ਆਪਣੇ ਉਹਦਾ ਅੱਗੇ ਸੋਚਦੇ ਨਾ। ਉਹ ਕਹਿੰਦਾ ਅਸੀਂ ਸੋਚਿਆ ਵੀ ਜੇ ਅੰਗਰੇਜ਼ੀ 'ਚ ਪੜ੍ਹ ਕੇ ਨਾ ਆਨੰਦ ਆ ਰਿਹਾ ਤਾਂ ਜਿਹੜੀ ਇਹਦੀ ਮੂਲ ਬੋਲੀ ਹੈ ਜਿਹ 'ਚ ਲਿਖਿਆ ਗਿਆ ਰਚਿਆ ਗਿਆ ਉਹ ਪੜ੍ਹ ਕੇ ਕਿੰਨਾ ਆਨੰਦ ਆਊਗਾ, ਇਹ ਦੇਖਣਾ ਚਾਹੁੰਦਾ ਮੈਂ। ਕਹਿੰਦਾ ਫਿਰ ਮੈਂ ਪੰਜਾਬੀ ਪੜ੍ਹਨੀ ਅਤੇ ਲਿਖਣੀ ਸਿੱਖੀ। ਮੈਂ ਹੋਰ ਬਾਈ ਫਰਕ ਕੀ ਮਹਿਸੂਸ ਕੀਤਾ? ਉਹ ਕਹਿੰਦਾ ਜ਼ਮੀਨ ਅਸਮਾਨ ਦਾ ਫਰਕ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਗੁਰਬਾਣੀ ਜਿਵੇਂ ਆਪਣਾ ਬਾਈ ਜੀ ਨੇ ਦੱਸਿਆ ਸੀਗਾ ਡਾਕਟਰ ਸਿਕੰਦਰ ਸਿੰਘ ਨੇ, ਕਹਿੰਦਾ ਬਾਈ ਮੈਂ ਉਹ ਜਿਵੇਂ ਉਹਨਾਂ ਨੇ ਬਦਲਾਣਾ ਹੀ ਲਿਖਤਾ, ਇਹ ਵੱਡੇ ਲਾਣੇ ਨੂੰ ਜਦੋਂ ਅਨੁਵਾਦ ਕਰਕੇ ਭੇਜਿਆ ਤਾਂ ਬਦਲਾਣਾ ਕਰਕੇ ਭੇਜਤਾ, ਹੁਣ ਜਿਹੜਾ ਅਨੁਵਾਦ ਹੋਊਗਾ ਗੁਰਬਾਣੀ ਦਾ ਰਾਗਾਂ 'ਚ ਆ ਗੁਰਬਾਣੀ, ਤੋ ਕਿੰਨੇ ਅਨਰਥ ਹੋਣਗੇ ਅਰਥਾਂ ਦੇ, ਆਪੇ ਹਿਸਾਬ ਲਾ ਲਓ। ਜਿਹੜੇ ਲੋਕਾਂ ਨੂੰ ਸਾਨੂੰ ਐਂ ਲੱਗਦਾ ਵੀ ਸਾਡੇ ਲੋਕ ਸਾਡੇ ਜਵਾਕ ਗੁਰਬਾਣੀ ਤੋਂ ਤਾਂ ਨਹੀਂ ਦੂਰ ਹੋਣੇ, ਵਿਚਾਰ ਆਪਣੇ ਉਸ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹਿਣਗੇ ਪਰ ਅੰਗਰੇਜ਼ੀ 'ਚ ਜਾਂ ਹਿੰਦੀ 'ਚ ਉਹਦਾ ਅਨੁਵਾਦ ਹੋਇਆ ਪੜ੍ਹ ਲੈਣਗੇ। ਸੋ ਇਸ ਕਰਕੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਇੰਨੀ ਆ ਕਿ ਮੈਂ ਬਹੁਤਾ ਸਿਆਣਾ ਨਹੀਂ, ਪਰ ਮੈਂ ਗੱਲ ਇੱਕੋ ਹੀ ਸਮਝੀ ਹੈ ਨਵੀਂ ਸਿੱਖਿਆ ਨੀਤੀ ਤੋਂ ਕਿ ਤੁਹਾਨੂੰ ਗੁਲਾਮ ਕਿਵੇਂ ਬਣਾਉਣਾ, ਤੁਹਾਡੀ ਮਾਨਸਿਕਤਾ ਕਿਵੇਂ ਆਪਣੇ ਹੱਥਾਂ 'ਚ ਇਹਨਾਂ ਨੇ ਕਾਬੂ ਕਰਨੀ ਆ, ਅਤੇ ਤੁਹਾਡੇ ਇਤਿਹਾਸ ਨੂੰ ਕਿਵੇਂ ਬਦਲਣਾ। ਹੁਣ ਇਤਿਹਾਸ ਨੂੰ ਕਿਵੇਂ ਬਦਲਣਗੇ, ਇਹਨਾਂ ਦਾ ਆਪਣਾ ਤਾਂ ਕੋਈ ਇਤਿਹਾਸ ਨਹੀਂ ਹੈਗਾ, ਸਾਰਾ ਕੈਰਾਂ ਦਾ, ਡਰਪੋਕਾਂ ਦਾ, ਜਿਹੜੇ ਭੱਜੇ ਨੇ ਮੈਦਾਨਾਂ 'ਚੋਂ, ਜਿਨ੍ਹਾਂ ਨੇ ਮਾਫੀਆਂ ਮੰਗੀਆਂ ਨੇ, ਆਹ ਸਾਵਰਕਰ ਵਰਗਿਆਂ ਨੇ ਗੋਰਿਆਂ ਦੇ ਪਰਾਂ ਡਿੱਗ ਡਿੱਗ ਕੇ ਚਿੱਠੀਆਂ ਲਿਖ ਲਿਖ ਕੇ, ਉਹਨਾਂ ਨੂੰ ਹੀਰੋ ਕਿਵੇਂ ਬਣਾਉਣਾ ਇਤਿਹਾਸ ਦੇ ਅੰਦਰ, ਅਤੇ ਸਾਡੇ ਯੋਧਿਆਂ ਨੂੰ ਜਿਨ੍ਹਾਂ ਨੇ ਕਿਸੇ ਦੀ ਈਣ ਨਹੀਂ ਮੰਨੀ, ਜਾਨਾਂ ਕੁਰਬਾਨ ਕੀਤੀਆਂ ਨੇ, ਫਾਂਸੀਆਂ 'ਤੇ ਚੜ੍ਹ ਕੇ ਗੋਲੀਆਂ ਖਾ ਲਈਆਂ ਹੱਕਾਂ 'ਚ, ਪਰਿਵਾਰਾਂ ਦੇ ਪਰਿਵਾਰ ਕੁਰਬਾਨ ਕਰਤੇ ਪਰ ਕਿਸੇ ਦੇ ਅੱਗੇ ਝੁਕੇ ਨਹੀਂ, ਉਹਨਾਂ ਨੂੰ ਕਿਵੇਂ ਇਹਨਾਂ ਨੇ ਖਲਨਾਇਕ ਬਣਾ ਕੇ ਪੇਸ਼ ਕਰਨਾ ਹੈ, ਕਿਵੇਂ ਨਖਿੱਧ ਨਿਕੰਮੇ ਅਤੇ ਕਮਜ਼ੋਰ ਅਤੇ ਡਰਪੋਕ ਬਣਾ ਕੇ ਪੇਸ਼ ਕਰਨਾ ਹੈ, ਇਹ ਤੁਹਾਡਾ ਇਤਿਹਾਸ ਵੀ ਬਦਲਣਗੇ। ਆਪਾਂ ਸੁੱਤੇ ਪਏ ਆਪਾਂ ਨੂੰ ਕੋਈ ਪਰਵਾਹ ਨਹੀਂ, ਕਿਉਂਕਿ ਜਿਵੇਂ ਵਾਰੀ ਵਾਰੀ ਆਪਣੀ ਗੱਲ ਇੱਕੋ ਹੀ ਆਉਂਦੀ ਹੈ ਵੀ ਇਸ ਪੱਖੋਂ ਆਪਾਂ ਬਹੁਤ ਪਿੱਛੇ ਹਾਂ। ਸਾਰੇ ਦੱਖਣ ਨੇ ਇਹਦਾ ਬਾਈਕਾਟ ਕਰਤਾ, ਬੰਗਾਲ ਨੇ ਕਹਿਤਾ ਵੀ ਅਸੀਂ ਇਹ ਲਾਗੂ ਨਹੀਂ ਕਰਨੀ ਨੀਤੀ। ਕਰਨਾਟਕਾ ਦੇ ਵਿੱਚ ਜਦੋਂ BJP ਸਰਕਾਰ ਸੀ, ਉਹਨਾਂ ਨੇ ਇੱਕ ਵਾਰੀ ਲਾਗੂ ਕਰਤੀ ਸੀ, ਸਰਕਾਰ ਬਦਲੀ ਵਾਲਿਆਂ ਨੇ ਜਵਾਬ ਦਿੱਤਾ ਵੀ ਸਾਡੀਆਂ ਬੋਲੀਆਂ ਨੂੰ, ਸਾਡੇ ਵਿਰਸੇ ਨੂੰ ਤੁਹਾਡੀ ਸਿੱਖਿਆ ਨੀਤੀ ਤੋਂ ਖਤਰਾ ਹੈ, ਦੂਰ ਰਹੋ ਭਾਈ, ਅਸੀਂ ਇਹ ਨੀਤੀ ਲਾਗੂ ਨਹੀਂ ਕਰਨੀ। ਪੂਰੀ ਭਰਮਾਰ ਹੈ ਆਪਣੇ ਬੋਰਡਾਂ ਦੀ, ਇੱਥੇ ਦੇਖ ਲਓ ਪੰਜਾਬ ਦੇ ਵਿੱਚ ਥਾਂ ਥਾਂ 'ਤੇ, ਤੁਹਾਨੂੰ ਸ਼ਹਿਰਾਂ 'ਚ ਵੜ ਜਾਓ, ਸੜਕਾਂ 'ਤੇ ਦੇਖ ਲਓ, ਹੋਰ ਥਾਵਾਂ 'ਤੇ ਦੇਖ ਲਓ, ਹਿੰਦੀ ਦੀ ਭਰਮਾਰ ਹੈ। ਅਸੀਂ ਕੇਰਲਾ ਤੋਂ ਲੈ ਕੇ ਤਾਮਿਲਨਾਡੂ, ਆਂਧਰਾ, ਤੇਲੰਗਾਨਾ, ਕਰਨਾਟਕਾ, ਪੰਜ ਇਹ ਸੂਬੇ ਅਸੀਂ ਦੱਖਣ ਦੇ ਗਏ ਹਾਂ, ਇੱਕ ਬੰਗਾਲ ਗਏ ਹਾਂ, ਸਾਨੂੰ ਇੱਕ ਵੀ ਸ਼ਬਦ ਕਿਸੇ ਬੋਰਡ ਦੇ ਉੱਤੇ, ਦਫ਼ਤਰ ਦੇ ਅੱਗੇ, ਕਚਹਿਰੀ ਦੇ ਅੱਗੇ, ਕਿਸੇ ਹੋਰ ਥਾਂ ਦੇ ਉੱਤੇ ਹਿੰਦੀ ਦਾ ਇੱਕ ਵੀ ਸ਼ਬਦ ਨਹੀਂ ਕਦੇ ਦਿਖਿਆ। ਜਿਹਨੂੰ ਇਹ ਕਹਿੰਦੇ ਜੀ ਰਾਸ਼ਟਰੀ ਭਾਸ਼ਾ ਜੀ। ਇਸ ਕਰਕੇ ਸਾਨੂੰ, ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਆਪਾਂ ਇਕੱਠੇ ਹੋਏ ਹਾਂ, ਬੁੱਧੀਜੀਵੀਆਂ ਦੇ ਆਪਾਂ ਵਿਚਾਰ ਸੁਣੇ ਹਾਂ, ਵਿਦਵਾਨ ਬੰਦਿਆਂ ਦੇ, ਤਾਂ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਹੁਣ ਇਹ ਠੀਕ ਆ, ਵਿਚਾਰਾਂ ਵੀ ਹੋਣੀਆਂ ਜ਼ਰੂਰੀ ਆ, ਸੁਣਨਾ ਵੀ ਬੁੱਧੀਜੀਵੀਆਂ ਨੂੰ ਜ਼ਰੂਰੀ ਹੈ, ਇਹਨਾਂ ਤੋਂ ਸੁਣ ਕੇ ਆਪਾਂ ਅੱਗੇ ਸਿੱਖਿਆ ਲੈ ਕੇ ਵੱਧ ਸਕਦੇ ਹਾਂ। ਹੁਣ ਇਹ ਮੇਰੇ 'ਤੇ ਬਹੁਤ ਸਵਾਲ ਹੋ ਵੀ ਤੂੰ ਸਕੂਲ 'ਚ ਵੱਗ ਗਿਆ, ਤੇਰੀ ਬੋਲੀ ਬੜੀ ਖਰਮੀ ਸੀ, ਤੂੰ ਰੁੱਖਾ ਬੋਲਦਾ, ਤੂੰ ਮਾੜਾ ਬੋਲਦਾ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿਉਂਕਿ ਮੇਰੇ ਅੰਦਰ ਦਰਦ ਹੈ, ਅਤੇ ਜਿਹਦੇ ਅੰਦਰ ਦਰਦ ਹੁੰਦਾ ਫਿਰ ਬੰਦਾ ਬਰਦਾਸ਼ਤ ਨਹੀਂ ਕਰਦਾ। ਇੱਕ ਸਾਡੇ ਹੀ ਮਾਂ ਦੇ ਗਲ 'ਚ ਕੋਈ ਗਲਾਵਾਂ 'ਚ ਹੱਥ ਪਾਈ ਖੜ੍ਹਾ ਹੋਵੇ, ਜਾਂ ਉਹਨੂੰ ਕੋਈ ਗਲ 'ਚ ਰੱਸਾ ਪਾ ਕੇ ਮਾਰਨ ਨੂੰ ਟੰਗੀ ਬੈਠਾ ਹੋਵੇ, ਲਮਕਾਈ ਬੈਠਾ ਹੋਵੇ, ਅਤੇ ਅਸੀਂ ਜਾ ਕੇ ਜੀ ਕਰ ਗਏ, ਸਿਰ ਮੈਥੋਂ ਦਾ ਭਰਾਵੋ ਹੁੰਦਾ ਨਹੀਂ, ਨਾ ਸਾਡੇ ਸੁਭਾਅ 'ਚ ਅਤੇ ਨਾ ਮੈਂ ਸਿੱਖਿਆ ਵੀ ਅਸੀਂ ਇਸ ਤਰੀਕੇ ਨਾਲ ਪੇਸ਼ ਆਈਏ ਕਿ ਹਾਂ ਜੀ ਜੀ ਤੁਸੀਂ ਕਿਉਂ ਕਰਦੇ ਹੋ ਜੀ। ਹੁਣ ਤੁਹਾਡੇ ਸਾਹਮਣੇ ਆ ਉਸ ਸਕੂਲ ਦਾ ਪ੍ਰਿੰਸੀਪਲ ਹਿਮਾਚਲ ਤੋਂ ਲਿਆਂਦਾ ਗਿਆ, ਨਾ ਉਹਨੂੰ ਪੰਜਾਬ, ਉਹਨੂੰ ਬੋਲਣੀ ਵੀ ਨਹੀਂ ਆਉਂਦੀ, ਲਿਖਣੀ ਪੜ੍ਹਨੀ ਬਹੁਤ ਦੂਰ ਦੀ ਗੱਲ ਆ। ਉੱਥੇ ਮੈਂ ਇਹ ਸਵਾਲ ਕੀਤਾ ਸੀ, ਮੈਂ ਮੰਨ ਲਓ ਕੋਈ ਬੱਚਾ ਤੁਹਾਡੇ ਕੋਲ ਫੀਸ ਮਾਫੀ ਦੀ ਅਰਜ਼ੀ ਲੈ ਕੇ ਆਉਂਦਾ, ਕੋਈ ਛੁੱਟੀ ਦੀ ਅਰਜ਼ੀ ਲੈ ਕੇ ਆਉਂਦਾ, ਅਤੇ ਇਹਨੂੰ ਪ੍ਰਿੰਸੀਪਲ ਨੂੰ ਤਾਂ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ, ਲਿਖੂ ਪੜ੍ਹੂਗਾ ਕਿੱਥੋਂ ਇਹ। ਉਹ ਲੰਮੇ ਚਿਰ ਦੇ ਲੱਗੇ ਆ, ਬੜੇ ਚਿਰ ਦੇ ਲੱਗੇ ਆ, ਉਹਨਾਂ ਕੋਲ ਤਾਕਤਾਂ ਨੇ, ਸਰਕਾਰਾਂ ਨੇ, ਇੱਕ ਪਾਸੇ ਆਪਣਾ ਜਿਹੜਾ ਮੱਥਾ ਆਮ ਲੋਕ ਆ, ਇੱਕ ਪਾਸੇ ਜਿਨ੍ਹਾਂ ਨੂੰ ਹਾਲੇ ਪੂਰੀ ਸਮਝ ਹੀ ਨਹੀਂ ਹੈਗੀ ਕਿ ਸਾਡੀ ਬੋਲੀ, ਸਾਡੇ ਵਿਰਸੇ, ਸਾਡੇ ਇਤਿਹਾਸ ਨੂੰ ਖਤਰਾ ਕੀ ਹੈ, ਇੱਕ ਪਾਸੇ ਉਹ ਲਗਾਤਾਰ ਕਈ ਦਹਾਕਿਆਂ ਦੇ, ਸੈਂਕੜਿਆਂ ਦੇ ਸਾਲਾਂ ਤੋਂ ਲੈ ਕੇ ਲੱਗੇ ਹੋਏ ਨੇ ਉਹ ਕਿ ਕਿਵੇਂ ਇਹਨਾਂ ਦੀ ਬੋਲੀ ਨੂੰ, ਇਹਨਾਂ ਦੇ ਇਤਿਹਾਸ ਨੂੰ ਖਤਮ ਕਰਨਾ। ਸੋ ਅੱਜ ਮੌਕਾ ਕਿ ਡੰਡਾ ਖੜਕਾਉਣ ਤੋਂ ਭਾਵ ਮੇਰਾ ਇਹ ਆ ਵੀ ਜਿੰਨੇ ਇੱਥੇ ਸਾਡੇ ਪ੍ਰੋਫੈਸਰ ਸਾਹਿਬਾਨ ਬੈਠੇ ਆ, ਬੁੱਧੀਜੀਵੀ ਬੈਠੇ ਆ, ਤੁਹਾਡਾ ਫਰਜ਼ ਆ ਸੈਮੀਨਾਰਾਂ ਰਾਹੀਂ, ਸਾਡਾ ਫਰਜ਼ ਆ ਜਿਹੜੇ ਸਿਆਸਤਦਾਨਾਂ ਦਾ, ਅਸੀਂ ਇਹ ਗੱਲ ਦੀ ਹੱਡੀ ਬਣਾ ਕੇ, ਮਜਬੂਰੀ ਬਣਾ ਕੇ, ਅੱਜ ਵੀ ਤੁਹਾਨੂੰ ਦੱਸ ਦਿੰਦਾ, ਮੈਂ ਅੱਜ ਵੀ, ਮੈਂ ਅੱਜ ਨਹੀਂ ਇੱਕ ਨਹੀਂ, ਇੱਕ ਵਾਰੀ ਨਹੀਂ, ਮੈਂ 4 ਵਾਰੀ 5 ਵਾਰੀ ਸਾਰੇ ਬੰਦਿਆਂ ਤੱਕ ਪਹੁੰਚ ਕੀਤੀ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਜੀ ਨੇ, ਉਹਨਾਂ ਨਾਲ ਗੱਲ ਕੀਤੀ, ਮੈਂ ਚੀਮਾ ਸਾਹਿਬ ਤੁਸੀਂ ਆਉਣਾ ਜਾਂ ਕੋਈ ਵੀ ਤੁਹਾਡਾ ਪਾਰਟੀ ਦਾ ਕੋਈ ਨੁਮਾਇੰਦਾ ਕੋਈ ਉੱਥੇ ਆਵੇ। ਮੈਂ ਜਾਖੜ ਸਾਹਿਬ ਨਾਲ ਵੀ ਗੱਲ ਕੀਤੀ, ਮੈਂ ਆਪਦੀ ਪਾਰਟੀ ਪ੍ਰਧਾਨ ਹੋ ਜੀ BJP ਦੇ, ਤੁਸੀਂ ਵੀ ਆਉਣੇ ਚਾਹੀਦੇ ਹੋ। ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ, ਪ੍ਰਿੰਸੀਪਲ ਬੁੱਧ ਰਾਮ ਜੀ ਬੁਲਾਡੇ ਵਾਲੇ MLA, ਉਹਨਾਂ ਨੂੰ ਬੇਨਤੀ ਕੀਤੀ, ਮੈਂ ਤੁਸੀਂ ਆਓ ਜਾਂ ਤੁਹਾਡਾ ਕੋਈ ਬੰਦਾ ਭੇਜੋ। ਇਸ ਤਰ੍ਹਾਂ ਹੀ ਮੈਂ ਕਾਂਗਰਸ ਦੇ ਜਿਹੜੇ ਸਰਦਾਰ ਪ੍ਰਗਟ ਸਿੰਘ ਸੀਗੇ, ਵਰਿੰਦਰ ਸਿੰਘ ਢਿੱਲੋਂ, ਜਿਹੜੇ ਨੌਜਵਾਨ ਆਗੂ ਆ, ਉਹਨਾਂ ਦੇ, ਉਹਨਾਂ ਨੂੰ ਵੀ, ਸਾਰੇ ਬੰਦਿਆਂ ਨੂੰ ਮੈਂ 4-4 ਵਾਰੀ ਫੋਨ ਕਰਕੇ, ਸੱਦੇ ਪੱਤਰ ਭੇਜ ਕੇ, ਮੇਲਾਂ ਕਰਕੇ, ਮੈਂ ਕਿਹਾ ਤੁਸੀਂ ਆ ਕੇ ਆਪਣਾ ਪੱਖ ਸਪਸ਼ਟ ਕਰੋ ਕਿ ਤੁਹਾਡਾ ਕੀ ਪੱਖ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਵੀਂ ਸਿੱਖਿਆ ਨੀਤੀ ਬਾਰੇ। ਫਰਕ ਹੋਈ ਮੈਨੂੰ ਲੱਗਦਾ ਨਹੀਂ, ਜੇ ਕੋਈ ਆਇਆ ਹੋਏ ਤਾਂ ਭਾਈ ਦੱਸ ਦਿਓ, ਕੋਈ ਨੁਮਾਇੰਦਾ ਕਈ ਵਾਰੀ ਆਪਾਂ ਜਾਣਦੇ ਨਾ ਹੋਈਏ ਕਿਸੇ ਸਿਆਸੀ ਧਿਰ ਵੱਲੋਂ ਆਇਆ ਹੋਵੇ, ਪਰ ਨਹੀਂ ਕੋਈ ਆਇਆ। ਧਰੇਂ ਦੀ ਖੂਨ ਦੀ ਖਸਰ ਆਪਾਂ ਦੇਖ ਹੀ ਰਹੇ ਹਾਂ। ਜਿਹੜੀ ਹੁਣ ਸੱਤਾ ਧਿਰ ਹੈ, ਜਿਹੜੀ ਰਾਜ ਕਰ ਰਹੀ ਧਿਰ ਹੈ, ਇਹ ਕੀ ਕਰ ਰਹੀ ਆਪਾਂ ਦੇਖ ਹੀ ਰਹੇ ਹਾਂ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ, ਉਹ ਮਾਂ ਬੋਲੀ ਦੇ ਸਿਰ ਦੇ ਉੱਤੇ ਦੁਨੀਆ 'ਚ ਉਹਨਾਂ ਦੀ ਮਾਨ ਮਾਨ ਹੋਈ ਹੈ, ਬੱਲੇ ਬੱਲੇ ਹੋਈ ਹੈ, ਪਰ ਉਹ ਅੱਜ ਆਪਾਂ ਦੇਖ ਹੀ ਰਹੇ ਹਾਂ ਕਿ ਬੋਲੀ ਨਾਲ ਕੀ ਕਰ ਰਹੇ ਨੇ। ਸੋ ਮੈਂ ਤਾਂ ਇਹ ਕਹਿਣਾ ਚਾਹੂੰਗਾ, ਇਸ ਦਾ ਭਰਾਵੋ 20 ਤਰੀਕ ਤੋਂ ਸ਼ੁਰੂ ਕਰ ਰਹੇ ਹਾਂ, ਤੁਰਨਾ ਪੂਰੇ ਪੰਜਾਬ 'ਚ ਜਾਣਾ, ਪਿੰਡਾਂ ਦੇ ਲੋਕਾਂ ਨੂੰ ਜਾ ਕੇ ਜਗਾਉਣਾ ਕਿ ਹਮਲਾ ਬੜਾ ਖਤਰਨਾਕ ਅਤੇ ਗੁੱਝਾ ਹੋ ਰਿਹਾ, ਉੱਠੋ, ਸੰਘਰਸ਼ਾਂ ਦੇ ਰਾਹ ਪਾਓ, ਬੋਲੀ ਮਰ ਗਈ, ਵਿਰਸਾ ਮਰ ਗਿਆ, ਇਤਿਹਾਸ ਖਤਮ ਹੋ ਗਿਆ, ਕੱਖ ਨਹੀਂ ਸਾਡੇ ਪੱਲੇ, ਪਰ ਅਸੀਂ ਨਾਂ ਦੇ ਹੀ ਰਹਿ ਜਾਵਾਂ ਇਕੱਲੇ। ਸੋ ਮੈਂ ਤੁਹਾਨੂੰ ਵੀ ਅਪੀਲ ਕਰਦਾ, ਇਹਨਾਂ ਨੂੰ ਜ਼ਰੂਰ ਮੈਂ ਅਪੀਲ ਕਰੂੰਗਾ ਕਿ ਤੁਸੀਂ ਵੀ ਲੋਕਾਂ ਨੂੰ ਵੱਧ ਤੋਂ ਵੱਧ ਆਪਾਂ ਜੋੜ ਗਏ ਇਹ ਮੁਹਿੰਮੇ ਲਹਿਰ 'ਚ ਲੱਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਬੋਲੀ ਨੂੰ ਆਪਾਂ ਬਚਾ ਸਕੀਏ। ਹੁਣ ਆਪਾਂ ਕੀ ਕਰਦੇ ਹਾਂ, ਜਵਾਕ ਨੂੰ ਸਕੂਲ ਪਾ ਦਿੰਦੇ ਹਾਂ ਪੜ੍ਹਨ, ਸਾਲ ਭਰ ਦੇ ਸਕੂਲ 'ਚ ਨਹੀਂ ਜਾਂਦੇ, ਅਖੀਰਲੇ ਦਿਨਾਂ ਜਾਂਦੇ ਹਾਂ, ਨਤੀਜਾ ਆਉਂਦਾ, ਨਤੀਜਾ ਲੈ ਕੇ ਉਹ 80 ਲਾ ਦੇਣ, ਉਹ 90 ਲਾ ਦੇਣ, ਉਹ 95 ਲਾ ਦੇਣ, ਉਹ ਲਾ ਕੇ ਤੋਰ ਦਿੰਦੇ, ਅਤੇ ਆਪਾਂ ਖੁਸ਼ ਹੋ ਕੇ ਘਰ ਆ ਕੇ ਮਿਠਾਈ ਵੰਡ ਦਿੰਦੇ ਹਾਂ ਵੀ ਸਾਡਾ ਜਵਾਕ ਪਾਸ ਹੋ ਗਿਆ, ਪਰ ਸਾਡੇ ਜਵਾਕ ਦੇ ਪੱਲੇ ਕੱਖ ਨਹੀਂ ਹੁੰਦਾ। ਅਸੀਂ ਕਦੇ ਨਹੀਂ 15-20 ਦਿਨਾਂ ਬਾਅਦ, ਮਹੀਨੇ ਬਾਅਦ ਕੋਈ ਗੇੜਾ ਮਾਰਦੇ ਵੀ ਸਾਡੇ ਜਵਾਕ ਨੂੰ ਕੀ ਪੜ੍ਹਾਉਂਦੇ ਹੋ, ਕੀ ਸਿਖਾਉਂਦੇ ਹੋ, ਕਿੱਥੇ ਜੋੜੀ ਜਾਂਦੇ ਹਾਂ। ਜਦੋਂ ਅਗਲਿਆਂ ਨੇ ਕੱਲ੍ਹ ਨੂੰ ਲਿਆ ਕੇ ਇਤਿਹਾਸ ਬਦਲਤਾ, ਤਾਂ ਉਦੋਂ ਅਸੀਂ ਉੱਠ ਕੇ ਕਿੰਨਾ ਕੁ ਰੌਲਾ ਪਾ ਲਾਂਗੇ। ਅਸੀਂ ਤਾਂ ਅੱਜ ਵੀ ਨਹੀਂ ਤਿਆਰ ਹੈਗੇ, ਹੁਣ ਨਹੀਂ ਉੱਠ ਕੇ ਬੋਲਣ ਨੂੰ ਤਿਆਰ। ਆ 2016 ਦੇ ਵਿੱਚ ਅਸੀਂ ਬੋਰਡਾਂ ਦੇ ਰੰਗ ਮਾਰਤੇ, ਚਲੋ ਪਰਚੇ ਵੀ ਹੋਏ, ਜੇਲ੍ਹ ਵੀ ਜਾਣਾ ਪਿਆ। ਕੋਈ ਗੁਰਦਾਸਪੁਰੋਂ ਫੋਨ ਕਰੀ ਜਾਵੇ, ਕੋਈ ਅੰਮ੍ਰਿਤਸਰੋਂ ਫੋਨ ਕਰੀ ਜਾਵੇ, ਬਾਈ ਸਾਡੇ ਵੀ ਬੋਰਡ ਦੇ ਉੱਤੇ ਨਾ ਹਿੰਦੀ ਲਿਖੀ ਹੋਈ ਹੈ। ਮੈਂ ਕਿਹਾ ਇਹ ਕਿੱਡੀ ਗੱਲ ਹੈ, ਇੱਥੋਂ ਕੁੱਚੀ ਚੱਕ ਅਤੇ ਤੇਲ ਫੜ ਅਤੇ ਮਾਰ ਦੇ ਕਾਲਾ। ਜਿਹੜੇ ਸਾਡੇ ਤਾਂ ਹਾਲਾਤ ਆ ਵੀ ਜੇ ਹੁਣ ਆਹ ਬੰਦਾ ਅੱਗੇ ਲੱਗਿਆ ਇਹੀ ਲੜੂਗਾ, ਇਹੀ ਕਰਕੇ ਦੂਜੇ ਕੁਛ ਕਰਨਾ। ਸੋ ਸਾਰਿਆਂ ਨੂੰ, ਹਰ ਬੰਦੇ ਨੂੰ, ਹਰ ਵਰਗ ਦੇ ਬੰਦੇ ਨੂੰ, ਹਰ ਖੇਤਰ ਦੇ ਬੰਦੇ ਨੂੰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਪੈਣੀ ਆ। ਜੇ ਚਾਹੁੰਦੇ ਹਾਂ, ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ, ਦੁਨੀਆ ਦੇ ਵਿੱਚ ਤੁਸੀਂ ਅਮੀਰ ਵੀ ਹੋ ਜਾਓਗੇ, ਸ਼ੌਹਰਤਾਂ ਵੀ ਪ੍ਰਾਪਤ ਕਰ ਲਓਗੇ, ਦੌਲਤਾਂ ਵੀ ਪ੍ਰਾਪਤ ਕਰ ਲਓਗੇ, ਮਹਿਲ ਮਾੜੀਆਂ ਵੀ ਖੜੀਆਂ ਕਰ ਲਓਗੇ, ਇਹ ਬੜਾ ਔਖਾ ਕੰਮ ਨਹੀਂ, ਇਹ ਮਿਹਨਤ ਦਾ ਕੰਮ ਹੈ, ਹੌਲੀ ਹੌਲੀ ਕਾਮਯਾਬ ਹੋ ਜਾਓਗੇ। ਜੇ ਬੋਲੀ ਮਰ ਗਈ ਨਾ, ਇਹ ਫਿਰ ਦੌਲਤਾਂ ਤਾਂ ਭੁੱਲ ਜਾਓ, ਚਾਹੇ ਪੂਰੀ ਦੁਨੀਆ ਦੀ ਦੌਲਤ ਇਕੱਠੀ ਕਰ ਲਿਓ, ਕਿਸੇ ਦੇ ਕਦਮਾਂ 'ਚ ਲਿਆ ਕੇ ਰੱਖ ਦਿਓ ਵੀ ਸਾਡੀ ਬੋਲੀ ਸਾਨੂੰ ਮੋੜ ਦੇ, ਸਾਡਾ ਵਿਰਸਾ ਸਾਨੂੰ ਵਾਪਸ ਕਰ ਦੇ, ਸਾਡਾ ਇਤਿਹਾਸ ਸਾਨੂੰ ਵਾਪਸ ਕਰ ਦੇ, ਇਹ ਹੋਣਾ ਨਹੀਂ। ਬਹੁਤ ਚਿੰਤਾ ਦਾ, ਵੱਡਾ ਚਿੰਤਾ ਦਾ ਵਿਸ਼ਾ, ਪਰ ਉਸ ਤਰੀਕੇ ਨਾਲ ਮੈਂ ਤਾਂ ਇਹ ਸੋਚਦਾ ਹੁੰਦਾ ਵੀ ਸਾਡੇ ਲੋਕ ਸੌਂ ਕਿਵੇਂ ਰਹੇ ਆ, ਰਾਤ ਨੂੰ ਨੀਂਦ ਕਿਵੇਂ ਆਉਂਦੀ ਆ, ਜਦੋਂ ਮਾੜੀ ਜਿਹੀ ਗਰਾਰੀ ਐਂ ਚੜ੍ਹਦੀ ਆ ਦਿਮਾਗ ਦੇ ਵਿੱਚ ਆ ਕੇ ਗੱਲ ਵੜਦੀ ਹੈ ਵੀ ਸਾਡੀ ਬੋਲੀ ਮਰ ਜਾਣੀ ਆ, ਇਤਿਹਾਸ ਮਰ ਜਾਣਾ, ਐਡਾ ਸ਼ਾਨਾ ਮੱਤਾ ਇਤਿਹਾਸ। ਸੋ ਮੇਰੀ ਅਪੀਲ ਆ ਬਾਈ ਸਾਰਿਆਂ ਨੂੰ, ਬਹੁਤ ਵਧੀਆ ਤੁਸੀਂ ਸਾਰੇ ਆਏ ਹੋ, ਅਤੇ ਹੁਣ ਮੈਂ ਚਾਹੂੰਗਾ ਵੀ ਮੇਰੇ ਵੀ ਕੋਈ ਸਵਾਲ ਹੈਗੇ ਆ, ਤੁਸੀਂ ਜੇ ਸਵਾਲ ਡਾਕਟਰ ਜੋਗਾ ਸਿੰਘ ਜੀ ਨੂੰ ਕਰਨੇ ਆ, ਡਾਕਟਰ ਸਿਕੰਦਰ ਸਿੰਘ ਜੀ ਨੂੰ ਕਰਨੇ ਆ, ਤਾਂ ਇਹਨਾਂ ਨੂੰ ਆਪਾਂ ਹੁਣ ਸਵਾਲ ਜਵਾਬ ਕਰੀਏ ਤਾਂ ਕਿ ਆਪਣੇ ਗਿਆਨ 'ਚ ਵੀ ਵਾਧਾ ਹੋਵੇ। ਸੋ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਸਾਥ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਇਹ ਸਾਰਾ ਇੱਥੇ ਲੀਕਿਆ, ਆ ਜਿੰਨਾ ਵੀ ਇੱਥੇ ਕੋਈ ਖਰਚਾ ਆਇਆ ਚਾਹ ਪਾਣੀ ਦਾ, ਇਹਨਾਂ ਭਰਾਵਾਂ ਨੇ ਕੀਤਾ। ਸੋ ਇਹਨਾਂ ਦਾ ਵੀ ਧੰਨਵਾਦ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਰ ਗੱਲ ਮੇਰਾ ਵੀਰ ਅਮਲਾਂ ਬਿਨਾਂ ਨਿਬੇੜੇ ਨਹੀਂ ਹੋਣੇ, ਇੱਧਰੋਂ ਸੁਣੀ ਅਤੇ ਇੱਧਰੋਂ ਨਾ ਕੱਢ ਜਿਓ ਵੀ ਜੋਗਾ ਸਿੰਘ ਨੇ ਕੀ ਬੋਲਿਆ, ਡਾਕਟਰ ਸਿਕੰਦਰ ਸਿੰਘ ਨੇ ਕੀ ਬੋਲਿਆ, ਫਲਾਣੇ ਨੇ ਕੀ ਬੋਲਿਆ, ਇੱਥੇ ਨਹੀਂ ਗੱਲ ਅਮਲਾਂ 'ਤੇ ਆ ਕੇ ਨਿਬੜਨੀ ਹੈ। ਸ਼ੁਰੂ ਹੋ ਜਾਓ, ਆਪਾਂ ਬਾਹਲੇ ਬਾਹਲੇ ਆਪਾਂ ਅਮਲਾਂ ਪਛੜ ਗਏ, ਬਹੁਤ ਦੇਰ ਕਰਤੀ ਆਪਾਂ, ਇਹ ਲੜਾਈ ਤਾਂ 20 ਸਾਲ ਪਹਿਲਾਂ ਲੜਨੀ ਚਾਹੀਦੀ ਜਿਹੜੀ ਆਪਾਂ ਹੁਣ ਸ਼ੁਰੂ ਕੀਤੀ ਆ, ਅਤੇ ਐਡੀ ਗੱਲ ਹੈ ਨਹੀਂ। ਤੁਹਾਨੂੰ ਇਹ ਵੀ ਦੱਸ ਦਿੰਦੇ, ਹੁਣ ਕਈ ਵਾਰੀ ਜਿਵੇਂ ਜੋਗਾ ਸਿੰਘ ਨੇ ਕਿਹਾ ਕਿ ਇਹ ਆਪਾਂ ਹੁਣ ਪਤਾ ਨਹੀਂ ਕੀ ਹੋਊਗਾ, ਹੋਣਾ ਹਾਣਾ ਕੁਛ ਨਹੀਂ, ਆਪਾਂ ਤਾਂ ਬਾਹਲੇ ਏਦੂ ਵੱਡੇ ਵੱਡੇ ਹਮਲੇ ਝੱਲ ਗਏ, ਵੱਡੇ ਵੱਡੇ ਘੱਲੂ ਘਰਾਂ 'ਚ ਕਿੱਡਾ ਆਪਣਾ ਘਾਣ ਹੋ ਗਿਆ, ਕਿੱਡੇ ਕਿੱਡੇ ਕਤਲੇਆਮ ਆਪਾਂ ਦੇਖ ਲਏ, ਕੀ ਕੁਛ ਆਪਣੇ ਨਾਲ ਹੋਇਆ। ਉਦੋਂ ਵੀ ਕਿਹਾ ਗਿਆ ਸੀਗਾ ਵੀ ਇਹ ਤਾਂ ਖਤਮ ਹੋ ਗਿਆ, ਲਿਖਿਆ ਗਿਆ ਕਿਤਾਬਾਂ 'ਚ 17ਵੀਂ 18ਵੀਂ ਸਦੀ 'ਚ ਜਦੋਂ ਸਿੰਘ ਚੱਕ ਕੇ ਜੰਗਲਾਂ 'ਚ ਵੱਗ ਗਏ ਸੀ ਵੀ ਇਹ ਦੁਨੀਆ ਦੇ ਨਾਮੋ ਨਿਸ਼ਾਨ ਖਤਮ ਹੋ ਗਿਆ ਇਹਨਾਂ ਦਾ, ਪਰ ਆਪਾਂ ਉਦੋਂ ਬਾਅਦ ਵੀ ਉੱਠ ਕੇ ਕਿੱਥੇ ਤੱਕ ਪਹੁੰਚ ਗਏ, ਅਤੇ ਇਹ ਕੁਛ ਨਹੀਂ ਇਹੋ ਜਿਹਾ ਅਸੰਭਵ, ਇੱਥੇ ਕੁਛ ਨਹੀਂ ਹੈਗਾ, ਅਤੇ ਨਾ ਆਪਣੀ ਧਰਤੀ 'ਚੋਂ ਤੱਤ ਹੈ ਵੀ ਇੱਥੇ ਸਾਨੂੰ ਕੋਈ ਐਂ ਮਿਟਾ ਦੂਗਾ। ਬਸ ਥੋੜ੍ਹੇ ਜਿਹੇ ਜਾਗ ਪਏ ਨਾ ਆਪਾਂ, ਇੰਨਾ ਹੀ ਬਹੁਤ ਆ, ਜਿੱਦੇ ਜਾ ਕੇ ਆਪਾਂ ਤੁਰ ਪਏ ਤਾਂ ਆਪਾਂ ਲਹਿਰਾਂ ਬਾਰਾਂ ਖੜੀਆਂ ਹੋ ਜਾਣੀਆਂ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।